अटल पयो त्रू जाके सिमरन अर निरपै पद पाया। लो हजूर कहिंदे ने अटल पयो त्रू जाके सिमरन। वेख लो त्रू भगत उतान पद राजे दा पुत्र सी, जिस वाहिगुरु दा सिमरन करके ओ भी अटल हो गया अर निरपै पद पाया। ते उसने निरपै पदवी नू अमर पदवी नू प्राप्त कर लिया। दुख हरता एह बिद को स्वामी तैं काहे बिसराया। ऐ मना ओ वाहिगुरु परमेश्वर सारे दुखां नू नाश करन वाला है। ओ इस तरह दा मालिक है वाहिगुरु जो सारे दुखां नू नाश करन वाला है। तैं काहे बिसराया ते तू उस नू क्यों भुलाया होए। तेनू हर वेले याद रखना चाहिदा है। लै होर सुन, जब ही सरण गही कृपा निद गज ग्राह ते छूटा। लो एक हाथी सी और ओ दस्ते ने दरिया विच इशनान करन वास्ते वड़िया ते उसनु एक तंदुए ने तारां पाके पकड़ लिया ते उस डुबदे हुए हाथी ने एक कोई दरिया विच फुल तरिया आ रहा सी ते सुंड विच फुल पकड़ के अरदास कीती, हे वाहिगुरु तू मैनू बचा। उसे वेले अकाल पुरख वाहिगुरु परमेश्वर ने आके उस हाथी दी सहायता कीती सी। तंदुए दियां तारां कट के उस हाथी नू डुबण तों बचाया सी। ए भी एक बड़ी पुरानी उदाहरण है। सतगुरु कहिंदे ने जब ही शरण गही कृपा निध गज ग्राह ते छूटा। गज दा अर्थ है हाथी, ग्राह दा अर्थ है तंदुआ। जदों हाथी ने उस कृपा दे समुंदर अकाल पुरख वाहिगुरु दी शरण ग्रहण कर ली, डुबदे हाथी ने वाहिगुरु दे चरणा विच अरदास कीती ते ओ हाथी तंदुए तो छुट गया। इस ढंग दे नाल जे तू भी वाहिगुरु दा नाम जपेगा तेरी भी वाहिगुरु रखिया कर सकदा है। महमा नाम कहां लो बरनो, राम कहत बंधन तेह टूटा। धन श्री गुरु तेग बहादुर साहिब जी कई उदाहरणा दे के मन नूं वाहिगुरु दे सिमरन दी महमा समझा रहे हन। महमा नाम कहां लो बरनो, ऐ मना उस नाम दी महमा कित्थों तक वर्णन करिए। नाम दी महमा बयान ही नहीं कीती जा सकदी। राम कहत बंधन तेह टूटा, जदों डुबदे हाथी ने वाहिगुरु दा नाम जपिया, हे राम हे वाहिगुरु मैनू बचा, ते उसे वेले ओदा बंधन टुट गया। उस दियां भी उस वाहिगुरु परमेश्वर ने तंदुए दियां तारां कट दित्तियां ते हाथी नूं मरण तों बचा लिया सी। अजा मल पापी जग जाने निमख माहे निस्तारा। जे तू आखे मैं ते पापी हां, मैं किवें बख्शिया जावांगा, ता हजूर कहंदे अजामल एक कनौज दा ब्राह्मण सी, विश्वा दी संगत करके एक तारुं प्रस्ट हो गया। अजामल वेख लो पापी सी, सारे संसार दे विच अजामल पापी करके जानिया जांदा सी। निमक माहे निस्तारा, पर वाहिगुरु दे नाम ने उस अजामल दा भी एक अक दे फोरे विच ही उधार कर दिता। ओदी भी साखी कई वारी तुसां सुनी होवेगी कि ए अजामल जदों धर्म तों भ्रष्ट होया, राज पंडित सी इस नूं राज पदवी तों इस नूं अग्गे हटा दिता गया। हुण वेसवा नूं नाल लैके जंगल विच रहण लग्गिया। जानवर मार मार के शिकार खेड खेड के इस तरह दा ए अपना जीवन बतीत कर रहा सी। अचानक कोई साधु घर आए जिहड़ी इहदे घर वाली सी। विश्वा उसने महापुरखां नूं बेनती कीती, महापुरखो साडे पापियां दा भी उधार करो। ओह कहण लगे तुसीं वाहिगुरु दा नाम जपो। कहिंदे साथों नाम जपिया नहीं जांदा। महापुरख कहण लगे तुहाडे किन्ने पुत्तर ने, साडे 6 पुत्तर ने, सतवां होण वाला। कहण लगे अच्छा, जिहड़ा सतवां पुत्तर होवेगा ओहदा नाम नारायण रखियो। कहण लगे महाराज सत बचन। गल तां नाम नाल जोड़न दी सी ते जदों इन्हां ने अपने पुत्र दा नाम नारायण रखिया, छोटा पुत्र प्यारा सी, इक उसदा नाम भी महापुरखां दी रसना तों रखिया गया सी। इसलिए हर वेले नारायण नारायण जपण लगे। ਜਦੋਂ ਅੰਧਾ ਸਮਾਂ ਆਇਆ, ਅਜਾ ਮਲ ਨੇ ਨਾਰਾਇਣ ਨਾਰਾਇਣ ਜਪਿਆ ਤਾਂ ਉਸ ਵੇਲੇ ਵਾਹਿਗੁਰੂ ਨੇ ਉਹਦੀ ਆ ਕੇ ਰੱਖਿਆ ਕੀਤੀ। ਇਸੇ ਲਈ ਹਜ਼ੂਰ ਕਹਿੰਦੇ ਨੇ ਅਜਾ ਮਲ ਪਾਪੀ ਜਗ ਜਾਣੇ। ਅਜਾ ਮਲ ਵੇਖ ਲੋ ਸਾਰੇ ਸੰਸਾਰ ਦੇ ਵਿੱਚ ਪਾਪੀ ਜਾਣਿਆ ਗਿਆ, ਪਰ ਵੇਖ ਲੋ ਇੱਕ ਅੱਖ ਦੇ ਫੋਰੇ ਵਿੱਚ ਹੀ ਉਸਦਾ ਵਾਹਿਗੁਰੂ ਨੇ ਉਧਾਰ ਕਰ ਦਿੱਤਾ। ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਪੀ ਉਤਰਾ ਹੈ ਪਾਰਾ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ ਕਿ ਐ ਮਨਾ, ਤੂੰ ਵੀ ਉਸ ਚਿੰਤਾ ਮਣੀ ਰੂਪ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਚੇਤੇ ਕਰ। ਇੱਕ ਚਿੰਤਾ ਮਣੀ ਹੁੰਦੀ ਹੈ, ਜਿਸ ਦੇ ਕੋਲੋਂ ਚਿੰਤਾ ਮਣੀ ਆ ਜਾਵੇ ਉਹ ਜੋ ਵੀ ਚਿਤਵਨੀ ਕਰੇ, ਜੋ ਵੀ ਇੱਛਾ ਕਰੇ ਉਹ ਪੂਰੀ ਹੋ ਜਾਂਦੀ ਹੈ। ਮਹਾਂਪੁਰਖ ਇੱਕ ਦ੍ਰਿਸ਼ਟਾਂਤ ਦਿੰਦੇ ਸਨ। ਕੋਈ ਜ਼ਿਮੀਂਦਾਰ ਸੀ, ਉਹ ਆਪਣੇ ਖੇਤ ਵਿੱਚ ਹਲ ਵਾਹ ਰਿਹਾ ਸੀ ਤੇ ਫੇਰ ਜਦੋਂ ਦੁਪਹਿਰ ਦਾ ਸਮਾਂ ਹੋਇਆ ਤਾਂ ਦੱਸਦੇ ਨੇ ਉਹ ਇੱਕ ਖੇਤ ਵਿੱਚ ਛੋਟੀ ਜਿਹੀ ਕਿੱਕਰ ਸੀ, ਉਹਦੀ ਕਿੱਕਰ ਦੀ ਛਾਂ ਹੇਠ ਆ ਕੇ ਬੈਠਾ ਤੇ ਜਿਵੇਂ ਆਮ ਮਨੁੱਖ ਦਾ ਸੁਭਾਅ ਹੁੰਦਾ ਹੈ ਵੀ ਇਹਦੇ ਹੱਥ ਨਿਚਰੇ ਨਹੀਂ ਰਹਿੰਦੇ, ਉੱਥੇ ਉਹ ਜ਼ਮੀਨ ਪੁੱਟਣ ਲੱਗ ਪਿਆ। ਧਰਤੀ ਪੁੱਟਦਿਆਂ ਪੁੱਟਦਿਆਂ ਕੀ ਵੇਖਦਾ ਹੈ ਵੀ ਹੇਠੋਂ ਇੱਕ ਗਾਗਰ ਨਿਕਲੀ। ਜਦੋਂ ਉਸ ਗਾਗਰ ਨੂੰ ਖੋਲਿਆ ਉਹਦੇ ਵਿੱਚੋਂ ਚਿੰਤਾਮਣੀ ਨਿਕਲੀ ਤੇ ਉਹ ਕੋ ਲਾਲ ਜੀ ਕਿਸਮ ਦਾ ਮਣਕਾ ਸੀ ਜਿਸ ਨੂੰ ਚਿੰਤਾਮਣੀ ਆਖਿਆ ਜਾਂਦਾ ਹੈ। ਉਹ ਜੱਟ ਦੇ ਹੱਥ ਵਿੱਚ ਆ ਗਈ ਪਰ ਉਸਨੂੰ ਪਤਾ ਨਹੀਂ ਸੀ ਇਹ ਚਿੰਤਾਮਣੀ ਹੈ। ਬੈਠਿਆਂ ਬੈਠਿਆਂ ਉਸਨੇ ਫੁਰਨਾ ਕੀਤਾ ਵੀ ਇਹ ਕਿੱਕਰ ਦੀ ਛਾਂ ਤੇ ਬੜੀ ਸਿੱਧੀ ਜੀ ਹੈ, ਡੱਬਖੜੱਬੀ ਜੀ ਹੈ। ਜੇ ਇੱਥੇ ਕਿਧਰੇ ਸੁੰਦਰ ਬਾਗ ਲੱਗ ਜਾਵੇ ਤੇ ਸੋਹਣੇ ਸ਼ਾਨਦਾਰ ਬੂਟੇ ਵੀ ਹੋਣ ਤੇ ਫਲਾਂ ਵਾਲੇ ਵੀ ਬੂਟੇ ਹੋਣ ਤੇ ਫੇਰ ਇੱਥੇ ਆਨੰਦ ਆ ਜਾਵੇ। ਬਸ ਇੱਛਾ ਹੋਈ, ਫੁਰਨਾ ਉੱਠਿਆ, ਉਸੇ ਵੇਲੇ ਸੁੰਦਰ ਬਾਗ ਲੱਗ ਗਿਆ। ਫੇਰ ਮਨ ਵਿੱਚ ਇਹਦੀ ਖਿਆਲ ਆਇਆ, ਕਹਿਣ ਲੱਗਾ ਜੇ ਹੁਣ ਇੱਥੇ ਇੱਕ ਤਲਾਬ ਵੀ ਹੋਵੇ, ਪੂਲ ਵੀ ਹੋਵੇ, ਉਹਦੇ ਵਿੱਚ ਇਸ਼ਨਾਨ ਕਰੀਏ। ਉਹ ਸਰੋਵਰ ਵੀ ਬਣ ਗਿਆ, ਤਲਾਬ ਵੀ ਬਣ ਗਿਆ ਕਿਉਂਕਿ ਚਿੰਤਾਮਣੀ ਕੋਲ ਸੀ। ਫਿਰ ਇਹਦੇ ਮਨ ਦੇ ਵਿੱਚ ਇਹ ਇੱਛਾ ਹੋਈ ਵੀ ਜੇ ਇੱਥੇ ਮੈਨੂੰ ਇੱਕ ਬੇੜੀ ਮਿਲ ਜਾਵੇ ਤੇ ਮੈਂ ਬੇੜੀ ਤੇ ਚੜ ਕੇ ਇਸ ਸਰੋਵਰ ਦੇ ਵਿੱਚ ਸੈਰ ਕਰਾਂ। ਉਹ ਬੇੜੀ ਵੀ ਆ ਗਈ। ਹੁਣ ਇਹ ਬੇੜੀ ਤੇ ਚੜ ਕੇ ਜੱਟ ਉਸ ਪੂਲ ਦੇ ਵਿੱਚ ਸੈਰ ਕਰ ਰਿਹਾ ਹੈ ਔਰ ਉਹਦੇ ਸਰੋਵਰ ਦੇ ਕਿਨਾਰੇ ਤੇ ਕਾਂ ਆ ਕੇ ਬੈਠਾ ਤੇ ਉਹ ਲੱਗਿਆ ਉਸ ਸਰੋਵਰ ਦੇ ਵਿੱਚ ਉਹ ਪਾਣੀ ਪੀਣ। ਉਸ ਜ਼ਿਮੀਂਦਾਰ ਨੇ ਉਸ ਕਾਂ ਨੂੰ ਵੇਖ ਕੇ ਆਖਿਆ, ਕਹਿਣ ਲੱਗਾ ਓਏ ਕਾਵਾਂ, ਤੂੰ ਮੇਰੇ ਸਰੋਵਰ ਤੋਂ ਪਾਣੀ ਨਹੀਂ ਪੀ ਸਕਦਾ, ਤੂੰ ਮੇਰੇ ਸਰੋਵਰ ਦਾ ਪਾਣੀ ਜੂਠਾ ਕਰ ਰਿਹਾ, ਇੱਥੋਂ ਉੱਡ ਜਾ, ਕਿਧਰੇ ਹੋਰ ਜਾ ਕੇ ਪਾਣੀ ਪੀ। ਤੇ ਉਹ ਕਾਂ ਢੀਠ ਹੁੰਦਾ, ਉਹ ਨਾ ਉੱਡਿਆ। ਉਸਨੇ ਬਥੇਰੇ ਹੱਥ ਵੀ ਹਿਲਾਏ, ਪੱਲੇ ਵੀ ਮਾਰੇ ਪਰ ਉਹ ਨਾ ਉੱਡਿਆ। ਅਖੀਰ ਇਸਨੂੰ ਪਤਾ ਨਹੀਂ ਸੀ ਇਹਨੇ ਉਹ ਜਿਹੜੀ ਚਿੰਤਾ ਮਣੀ ਸੀ ਆਪਣੀ ਜੇਬ ਦੇ ਵਿੱਚ ਪਾਈ ਜਾਂ ਪੱਲੇ ਬੰਨੀ, ਉਹ ਖੋਲ ਕੇ ਕਾਂ ਦੇ ਵੱਲ ਚਲਾ ਕੇ ਮਾਰੀ। ਜਦੋਂ ਚਿੰਤਾਮਣੀ ਹੱਥੋਂ ਨਿਕਲ ਗਈ ਉਸੇ ਵੇਲੇ ਉਹ ਸੁੱਕੀ ਕਿੱਕਰ ਹੈ ਤੇ ਉਹਦੇ ਹੇਠਾਂ ਡੱਬ ਖੜੱਬੀ ਛਾਂ ਦੇ ਵਿੱਚ ਬੈਠਾ ਚੋਰਨ ਲੱਗਿਆ ਵੀ ਆਹ ਕੀ ਗੱਲ ਬਣੀ, ਕਿੱਥੇ ਇੰਨਾ ਸੁੱਖ, ਇੰਨਾ ਆਨੰਦ ਤੇ ਹੁਣ ਸਭ ਕੁਝ ਹੀ ਕਿੱਧਰ ਚਲਿਆ ਗਿਆ। ਪਰ ਉਸ ਨੂੰ ਪਤਾ ਨਹੀਂ ਸੀ ਇਹ ਚਿੰਤਾਮਣੀ ਦੀ ਕਰਾਮਾਤ ਹੈ। ਇੱਥੇ ਸਤਿਗੁਰੂ ਨਾਮ ਨੂੰ ਚਿੰਤਾਮਣੀ ਕਹਿ ਰਹੇ ਹਨ। ਨਾਨਕ ਕਹਿਤ ਚੇਤ ਚਿੰਤਾ ਮਨ, ਐ ਮਨ ਤੂੰ ਉਸ ਚਿੰਤਾਮਣੀ ਮਨ ਦੀਆਂ ਚਿਤਵਣੀਆਂ ਨੂੰ ਪੂਰੀਆਂ ਕਰਨ ਵਾਲੀ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਹੈ ਅਥਵਾ ਵਾਹਿਗੁਰੂ ਦਾ ਨਾਮ ਹੈ, ਤੂੰ ਉਸ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰ, ਭਗਤੀ ਰੂਪੀ ਚਿੰਤਾਮਣੀ ਨੂੰ ਚੇਤੇ ਕਰ, ਤੈਂ ਵੀ ਉਤਰੈ ਪਾਰਾ ਤੇ ਤੂੰ ਵੀ ਪਵ ਸਾਗਰ ਤੋਂ ਪਾਰ ਉਤਰ ਸਕਦੈ। ਸੋਠ ਮਹੱਲਾ ਨਾਵਾਂ ਪ੍ਰਾਨੀ ਕੌਣ ਉਪਾਉ ਕਰੈ। ਲੋ ਹੁਣ ਇਸ ਅਗਲੇ ਸ਼ਬਦ ਵਿੱਚ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਕੁਝ ਜਿਗਿਆਸੂਆਂ ਨੇ ਸਵਾਲ ਕੀਤੇ ਤੇ ਉਹਨਾਂ ਦਾ ਗੁਰੂ ਮਹਾਰਾਜ ਅੱਗੇ ਜਵਾਬ ਦੇਣਗੇ। ਪ੍ਰਾਨੀ ਕੌਣ ਉਪਾਉ ਕਰੈ, ਇਹ ਸਵਾਲ ਹੈ। ਇਹ ਪ੍ਰਾਣਾ ਤਾਰੇ ਜੀਵ ਕਿਹੜਾ ਉਪਾਉ ਕਰੇ, ਕਿਹੜਾ ਯਤਨ ਕਰੇ। ਜਾਂ ਤੇ ਭਗਤ ਰਾਮ ਕੀ ਪਾਵੈ ਜਮ ਕੋ ਤਰਾਸ ਹਰੈ। ਜਿਸ ਕਰਕੇ ਇਹ ਉਸ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਨੂੰ ਪ੍ਰਾਪਤ ਕਰ ਲਵੇ ਤੇ ਨਾਲ ਜਮਾਂ ਦਾ ਡਰ ਵੀ ਇਸਦਾ ਨਾਸ ਹੋ ਜਾਵੇ, ਇਹੋ ਜਿਹਾ ਕਿਹੜਾ ਯਤਨ ਹੈ, ਕਿਹੜਾ ਸਾਧਨ ਹੈ ਜੋ ਇਹ ਜੀਵ ਕਰੇ? ਰਹਾਓ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਕੌਣ ਕਰਮ ਵਿਦਿਆ ਕਹੋ ਕੈਸੇ, ਧਰਮ ਕੌਣ ਫੋਨ ਕਰੇ। ਉਹ ਕਿਹੜਾ ਕਰਮ ਹੈ ਤੇ ਉਹ ਕਿਹੜੀ ਵਿਦਿਆ ਹੈ, ਕਿਹੜਾ ਹੁਨਰ ਹੈ, ਕਿਹੜੀ ਕਲਾ ਹੈ? ਧਰਮ ਕੌਣ ਫੋਨ ਕਰੇ, ਉਹ ਕਿਹੜਾ ਧਰਮ ਹੈ, ਉਹ ਐਸਾ ਕਿਹੜਾ ਧਰਮ ਦਾ ਕਰਮ ਹੈ ਵੀ ਜਿਸ ਨੂੰ ਇਹ ਜੀਵ ਕਰੇ ਤੇ ਇਹਨੂੰ ਵਾਹਿਗੁਰੂ ਦੀ ਭਗਤੀ ਵੀ ਮਿਲ ਜਾਵੇ ਤੇ ਜਮਾਂ ਦਾ ਡਰ ਵੀ ਨਾਸ ਹੋ ਜਾਵੇ? ਇਹ ਜਗਿਆਸੂ ਵੱਲੋਂ ਸਵਾਲ ਨੇ। ਹੁਣ ਇਹਦਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਜਾ ਕੇ ਸਮਾਧਾਨ ਕਰਨਗੇ। ਕੌਣ ਨਾਮ ਗੁਰ ਜਾ ਕੈ ਸਿਮਰੈ ਭਾਵ ਸਾਗਰ ਕਉ ਤਰੇ। ਉਹ ਕਿਹੜਾ ਗੁਰੂ ਦਾ ਨਾਮ ਹੈ ਜਿਸ ਨੂੰ ਸਿਮਰ ਕੇ ਜੀਵ ਭਾਵ ਸਾਗਰ ਤੋਂ ਵੀ ਤਰ ਜਾਵੇ? ਇਹ ਸਵਾਲ ਨੇ। ਇਹ ਪ੍ਰਾਣੀ ਕਿਹੜਾ ਯਤਨ ਕਰੇ ਜਿਸ ਦੇ ਨਾਲ ਵਾਹਿਗੁਰੂ ਦੀ ਭਗਤੀ ਮਿਲ ਜਾਵੇ ਤੇ ਜਮਾਂ ਦਾ ਡਰ ਵੀ ਹਟ ਜਾਵੇ? ਉਹ ਕਿਹੜਾ ਕਰਮ ਹੈ, ਕਿਹੜੀ ਵਿਦਿਆ ਹੈ ਤੇ ਕਿਹੜਾ ਧਰਮ ਹੈ, ਕਿਹੜਾ ਗੁਰੂ ਦਾ ਨਾਮ ਹੈ ਜਿਸ ਨੂੰ ਜਪ ਕੇ ਪਵ ਸਾਗਰ ਤੋਂ ਤਰ ਜਾਵੇ? ਲਓ ਹੁਣ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਕਲ ਮੈਂ ਏਕ ਨਾਮ ਕਿਰਪਾ ਨਿਧ ਜਾਹੇ ਜਪੈ ਗਤ ਪਾਵੈ। ਇਸ ਕਲਯੁਗ ਦੇ ਵਿੱਚ ਤਾਂ ਉਸ ਕਿਰਪਾ ਦੇ ਖਜ਼ਾਨੇ ਇੱਕ ਵਾਹਿਗੁਰੂ ਪਰਮੇਸ਼ਰ ਦਾ ਹੀ ਨਾਮ ਹੈ, ਜਾਹੇ ਜਪੈ ਗਤ ਪਾਵੈ, ਜਿਸ ਨੂੰ ਜਪ ਕੇ ਜੀਵ ਮੁਕਤੀ ਨੂੰ ਪ੍ਰਾਪਤ ਕਰ ਸਕਦਾ ਹੈ। ਹੋਰ ਕਿਸੇ ਦੇਵੀ ਦੇਵਤੇ ਦਾ ਨਾਮ ਜਪ ਕੇ ਮੁਕਤੀ ਨਹੀਂ ਮਿਲ ਸਕਦੀ, ਕਿਉਂਕਿ ਦੇਵੀ ਦੇ ਬਾਰੇ ਭਗਤ ਪੀਪਾ ਜੀ ਨੇ ਲਿਖਿਆ ਹੈ, ਤੂੰ ਕਹੀਅਤ ਹੀ ਆਦਿ ਭਵਾਨੀ, ਮੁਕਤ ਕੀ ਬਰੀਆ ਕਹਾਂ ਸ਼ਬਾਨੀ। ਦੇਵੀ ਦੇਵਤੇ ਮੁਕਤੀ ਨਹੀਂ ਦੇ ਸਕਦੇ, ਹੋਰ ਚੀਜ਼ਾਂ ਦੇ ਸਕਦੇ ਹਨ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਇਸ ਕਲਯੁਗ ਦੇ ਵਿੱਚ ਤਾਂ ਉਸ ਕਿਰਪਾ ਨਿਧ ਕਿਰਪਾ ਦੇ ਖਜ਼ਾਨੇ ਵਾਹਿਗੁਰੂ ਪਰਮੇਸ਼ਰ ਦਾ ਇੱਕ ਨਾਮ ਹੀ ਹੈ ਜਿਸ ਨੂੰ ਜਪ ਕੇ ਤੂੰ ਮੁਕਤੀ ਪ੍ਰਾਪਤ ਕਰ ਸਕਦਾ। ਔਰ ਧਰਮ ਤਾਕੈ ਸਮ ਨਾਹਨ ਇਹ ਬਿਦ ਬੇਦ ਬਤਾਵੈ। ਉਸ ਨਾਮ ਦੇ ਬਰਾਬਰ ਹੋਰ ਕੋਈ ਧਰਮ ਕਰਮ ਤੇ ਵਿਦਿਆ ਹੁਨਰ ਨਹੀਂ ਹੈ। ਇਹ ਬਿਦ ਬੇਦ ਬਤਾਵੈ, ਇਹ ਵਿਧੀ ਇਹ ਤਰਕੀਬ ਬਈ ਵੇਦ ਵੀ, ਵੇਦ ਜੋ ਧਰਮ ਗ੍ਰੰਥ ਹੈ ਉਹ ਵੀ ਇਹ ਗੱਲ ਆਖਦਾ ਹੈ ਬਈ ਨਾਮ ਦੇ ਬਰਾਬਰ ਹੋਰ ਕੋਈ ਧਰਮ ਕਰਮ ਪੂਜਾ ਪਾਠ ਨਹੀਂ ਹੋ ਸਕਦਾ। ਸੁਖ ਦੁਖ ਰਹਿਤ ਸਦਾ ਨਿਰਲੇਪੀ ਜਾ ਕੋ ਕਹਿਤ ਗੁਸਾਈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਜਿਸ ਨੂੰ ਗੁਸਾਈ ਪ੍ਰਿਥਵੀ ਦਾ ਮਾਲਕ ਆਖਿਆ ਜਾਂਦਾ, ਜਾ ਕੋ ਕਹਿਤ ਗੁਸਾਈ, ਜਿਸ ਨੂੰ ਸਾਰੀ ਧਰਤੀ ਦਾ ਸਾਰੀ ਪ੍ਰਿਥਵੀ ਦਾ ਮਾਲਕ ਦੱਸਦੇ ਨੇ। ਸੁਖ ਦੁੱਖ ਰਹਿਤ, ਉਹ ਸੁਖਾਂ ਦੁੱਖਾਂ ਤੋਂ ਰਹਿਤ ਹੈ ਤੇ ਹਮੇਸ਼ਾ ਹੀ ਸਾਰਿਆਂ ਤੋਂ ਨਿਰਲੇਪ ਅਸੰਗ ਹੋ ਕੇ ਰਹਿੰਦਾ ਹੈ। ਸੋ ਤੁਮ ਹੀ ਮੈਂ ਬਸੈ ਨਿਰੰਤਰ ਨਾਨਕ ਦਰਪਣ ਨਿਆਈ। ਲੋ ਹਜ਼ੂਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਤੇਰੇ ਅੰਦਰ ਵੀ ਵਸ ਰਿਹਾ ਹੈ। ਕਿਵੇਂ ਵਸ ਰਿਹਾ ਹੈ? ਨਿਰੰਤਰ, ਬਿਨਾਂ ਕਿਸੇ ਭੇਦ ਭਾਵ ਤੋਂ ਇੱਕ ਰਸ ਜੋ ਸਾਰਿਆਂ ਅੰਦਰ ਵਸ ਰਿਹਾ ਉਹ ਤੇਰੇ ਅੰਦਰ ਵੀ ਵਸ ਰਿਹਾ ਹੈ। ਵਸ ਕਿਵੇਂ ਰਿਹਾ ਹੈ? ਨਾਨਕ ਦਰਪਣ ਨਿਆਈ, ਜਿਵੇਂ ਸ਼ੀਸ਼ੇ ਵਿੱਚ ਸਾਡਾ ਜਿਹੜਾ ਪਰਛਾਵਾਂ, ਸ਼ੀਸ਼ੇ ਵਿੱਚ ਸਾਡਾ ਚਿਹਰਾ ਵਸ ਰਿਹਾ ਹੁੰਦਾ। ਜਦੋਂ ਅਸੀਂ ਸ਼ੀਸ਼ੇ ਦੇ ਸਾਹਮਣੇ ਖੜਦੇ ਹਾਂ ਵੀ ਉਹਦੇ ਵਿੱਚ ਸਾਡਾ ਪ੍ਰਤਿਬਿੰਬ, ਸਾਡਾ ਅੱਖ ਸਾਹਮਣੇ ਦਿਖਾਈ ਦਿੰਦਾ ਹੈ, ਇਸੇ ਤਰ੍ਹਾਂ ਉਹ ਵਾਹਿਗੁਰੂ ਪਰਮੇਸ਼ਰ ਸਾਡੇ ਅੰਦਰ ਵਸ ਰਿਹਾ ਹੈ। ਇਹਦਾ ਸ਼ੀਸ਼ੇ ਦਾ ਦ੍ਰਿਸ਼ਟਾਂਤ ਗੁਰੂ ਮਹਾਰਾਜ ਨੇ ਇਸ ਲਈ ਦਿੱਤਾ ਹੈ ਵੀ ਜਿਹੜਾ ਸ਼ੀਸ਼ਾ ਹੁੰਦਾ ਹੈ, ਜਿੰਨਾ ਚਿਰ ਤੱਕ ਆਪਾਂ ਉਹਦੇ ਸਾਹਮਣੇ ਖੜੇ ਹੁੰਦੇ ਹਾਂ ਉਨਾ ਚਿਰ ਤੱਕ ਬਈ ਸਾਡਾ ਆਪਣਾ ਚਿਹਰਾ ਮੋਹਰਾ ਸਾਰਾ ਸਰੀਰ ਉਹਦੇ ਵਿੱਚ ਦਿਖਾਈ ਦਿੰਦਾ ਤੇ ਪਰ ਜਦੋਂ ਅਸੀਂ ਪਾਸੇ ਹਟ ਜਾਂਦੇ ਸ਼ੀਸ਼ਾ ਸਾਫ਼ ਹੋ ਜਾਂਦਾ ਔਰ ਉਹਦੇ ਵਿੱਚ ਕੋਈ ਸਾਡਾ ਚੇਨ ਚੱਕਰ ਕੋਈ ਪ੍ਰਭਾਵ ਉਹਦੇ ਵਿੱਚ ਦਿਖਾਈ ਨਹੀਂ ਦਿੰਦਾ। ਇਸੇ ਤਰ੍ਹਾਂ ਜਿਵੇਂ ਸ਼ੀਸ਼ੇ ਵਿੱਚ ਸਾਡਾ ਪਰਛਾਵਾਂ ਤੇ ਸਾਡਾ ਚਿਹਰਾ ਮੋਹਰਾ ਸਾਡਾ ਅਕਸ਼ ਦਿਖਾਈ ਦਿੰਦਾ ਹੈ ਪਰ ਸ਼ੀਸ਼ਾ ਉਸ ਤੋਂ ਨਿਰਲੇਪ ਹੁੰਦਾ, ਇਸੇ ਤਰ੍ਹਾਂ ਵਾਹਿਗੁਰੂ ਵਾਸਤੇ ਇਸੇ ਤਰ੍ਹਾਂ ਰਿਹਾ ਹੈ ਜਿਵੇਂ ਸ਼ੀਸ਼ੇ ਵਿੱਚ ਸਾਡਾ ਆਭਾਸ ਤੇ ਸਾਡਾ ਉਹ ਪ੍ਰਤਿਬਿੰਬ ਹੁੰਦਾ ਹੈ ਪਰ ਰਹਿੰਦਾ ਉਹ ਨਿਰਲੇਪ ਹੈ। ਸੋਰਠ ਮਹੱਲਾ ਨਾਵਾ ਮਾਈ ਮੈਂ ਕਿਹੇ ਬਿਦ ਲਖੋਂ ਗੁਸਾਈ। ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਹਿਲਾਂ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ ਸੀ, ਹੁਣ ਮਾਈ ਸ਼ਬਦ ਦੁਆਰਾ ਕਹਿ ਕੇ ਸਰਬੱਤ ਮਾਈ ਭਾਈ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਹੇ ਮਾਈ, ਹੇ ਉੱਤਮ ਸਖੀ, ਮੈਂ ਉਸ ਗੁਸਾਈ ਪ੍ਰਿਥਵੀ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਨੂੰ ਕਿਸ ਤਰ੍ਹਾਂ ਜਾਣ ਸਕਦੀ ਹਾਂ? ਮਹਾ ਮੋਹ ਅਗਿਆਨ ਤਿਮਰ ਮੋਹ ਮਨ ਰਹਿਓ ਉਰ ਜਾਈ। ਜੋ ਸਾਡੇ ਮਨ ਅੰਦਰ ਮਹਾ ਮੋਹ ਮਾਇਆ ਦਾ ਬਹੁਤ ਭਾਰੀ ਮੋਹ ਹੈ ਤੇ ਨਾਲ ਹੀ ਅਗਿਆਨ ਦਾ ਹਨੇਰਾ ਵੀ ਹੈ, ਸਾਡੇ ਅੰਦਰ ਉਸ ਮਾਇਆ ਦਾ ਪਰਮ ਮੋਹ ਤੇ ਅਗਿਆਨ ਦਾ ਹਨੇਰਾ ਹੈ। ਮੋਹ ਮਨ ਰਹਿਓ ਉਰ ਜਾਈ ਤੇ ਸਾਡਾ ਮਨ ਉਸ ਅਗਿਆਨ ਦੇ ਹਨੇਰੇ ਤੇ ਮੋਹ ਮਾਇਆ ਦੇ ਗੁਬਾਰ ਦੇ ਵਿੱਚ ਫਸਿਆ ਹੋਇਆ। ਉਰਜਾਈ ਦਾ ਅਰਥ ਹੁੰਦਾ ਵੀ ਉਲਝ ਜਾਣਾ, ਫਸ ਜਾਣਾ। ਸਾਡਾ ਮਨ ਮਾਇਆ ਦੇ ਮੋਹ ਵਿੱਚ ਤੇ ਅਗਿਆਨ ਦੇ ਹਨੇਰੇ ਵਿੱਚ ਫਸਿਆ ਹੋਇਆ। ਦੱਸੋ ਅਸੀਂ ਕਿਵੇਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਸਕਦੇ ਹਾਂ? ਰਹਾਓ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਸਗਲ ਜਨ ਭਰਮ ਹੀ ਭ੍ਰਮ ਖੋਇਓ ਨਹਿ ਅਸਤਰ ਮਤ ਪਾਏ। ਲੋ ਸਾਡੀ ਹਾਲਤ ਇਹ ਹੈ, ਸਾਰਾ ਜਨਮ ਭਰਮ ਹੀ ਭਰਮ ਦੇ ਵਿੱਚ ਖੋਇਓ, ਨਾਸ਼ ਕਰ ਦਿੱਤਾ ਹੈ। ਪਾਓ ਭਰਮ ਦੇ ਵਿੱਚ ਪਿਆ ਹੋਇਆ, ਭੁਲੇਖਿਆਂ ਵਿੱਚ ਹੀ, ਵਹਿਮਾਂ ਦੇ ਵਿੱਚ ਹੀ, ਵਹਿਮਾਂ ਭਰਮਾਂ ਦੇ ਵਿੱਚ ਹੀ ਸਾਰਾ ਜਨਮ ਗਵਾ ਦਿੱਤਾ। ਨਾ ਅਸਰ ਮਤ ਪਾਈ ਤੇ ਕਦੇ ਅਚਲ ਮਤ, ਅਹਰਨ ਮਤ ਵੇਦ ਹਥਿਆਰ, ਅਹਰਨ ਵਰਗੀ ਅਚਲ ਮਤ ਕਦੇ ਪ੍ਰਾਪਤ ਹੀ ਨਹੀਂ ਕੀਤੀ। ਅਡੋਲ ਨਿਸ਼ਚੇ ਵਾਲੀ ਮਤ ਸਾਨੂੰ ਪ੍ਰਾਪਤ ਹੀ ਨਹੀਂ ਹੋਈ, ਬਸ ਜਿਵੇਂ ਕਿਸੇ ਨੇ ਆ ਕੇ ਸਾਨੂੰ ਦੱਸ ਦਿੱਤਾ ਬਈ ਫਲਾਨਾ ਪੰਡਿਤ ਹੈ, ਫਲਾਨਾ ਪੀਰ ਹੈ, ਉਹ ਤੁਹਾਡੇ ਮਨ ਦੀ ਇੱਛਾ ਪੂਰੀ ਕਰ ਸਕਦਾ ਹੈ, ਤੇ ਉਸੇ ਵੇਲੇ ਉਸ ਪਾਸੇ ਵੱਲ ਨੂੰ ਮਨ ਦੌੜ ਜਾਂਦਾ ਹੈ। ਇਸੇ ਲਈ ਅਚਲ ਮਤ ਉਹ ਹੁੰਦੀ ਹੈ ਜਿਹੜੀ ਗੁਰੂ ਨੂੰ ਛੱਡ ਕੇ ਹੋਰ ਕਿਸੇ ਪਾਸੇ ਨਾ ਜਾਵੇ। ਮਹਾਂਪੁਰਖ ਇਹ ਵੀ ਬਚਨ ਕਹਿੰਦੇ ਸਨ, ਭਾਵੇਂ ਕੋਈ ਕੰਧਾਂ ਵੀ ਭਜਾ ਕੇ ਦਿਖਾ ਦੇਵੇ ਨਾ, ਪਰ ਗੁਰਸਿੱਖ ਨੂੰ ਗੁਰੂ ਤੇ ਅਟਲ ਵਿਸ਼ਵਾਸ ਹੋਣਾ ਚਾਹੀਦਾ, ਗੁਰਸਿੱਖ ਦਾ ਮਨ ਹੀ ਡੁੱਲਣਾ ਚਾਹੀਦਾ। ਜਿਵੇਂ ਸੁਹਾਗਣ ਦਾ ਮਨ ਚਾਹੇ ਹੋਰ ਦੁਨੀਆਂ ਦੇ ਵਿੱਚ ਕਿੰਨੇ ਵੀ ਸੁੰਦਰ ਤੋਂ ਸੁੰਦਰ ਮਨੁੱਖ ਹੋਣ, ਪਰ ਉਹਦਾ ਮਨ ਹੋਰ ਪਾਸੇ ਨਹੀਂ ਡੋਲਦਾ, ਇਸੇ ਤਰ੍ਹਾਂ ਸੁਹਾਗਣ ਵਾਂਗੂ ਗੁਰਸਿੱਖ ਨੂੰ ਆਪਣੇ ਗੁਰੂ ਤੇ ਭਰੋਸਾ ਹੋਣਾ ਚਾਹੀਦਾ। ਪਰ ਹਜ਼ੂਰ ਕਹਿੰਦੇ ਨੇ ਸਗਲ ਜਨਮ ਭਰਮ ਹੀ ਭਰਮ ਖੋਇਓ, ਸਾਰਾ ਜਨਮ ਭਰਮਾਂ ਦੇ ਵਿੱਚ ਹੀ, ਵਹਿਮਾਂ ਦੇ ਵਿੱਚ ਹੀ ਗੁਆ ਦਿੱਤਾ ਤੇ ਅਟਲ ਨਿਸ਼ਚੇ ਵਾਲੀ ਬੁੱਧੀ ਪ੍ਰਾਪਤ ਹੀ ਨਹੀਂ ਹੋਈ। ਬਿਖਿਆ ਸ਼ਕਤ ਰਹਿਓ ਨਿਸਬਸਰ ਨਹਿ ਛੂਟੀ ਅਦਮਾਈ। ਮੈਂ ਨਿਸਬਸਰ ਦਾ ਅਰਥ ਹੈ ਰਾਤ ਦਿਨ ਵਿਸ਼ਿਆਂ ਦੇ ਵਿੱਚ ਹੀ ਅਸ਼ਕਤ ਹੋਇਆ ਰਿਹਾ। ਪੰਜ ਵਿਸ਼ੇ ਮੰਨੇ ਨੇ, ਸ਼ਬਦ, ਸਪਰਸ, ਰੂਪ, ਰਸ, ਗੰਧ, ਬਸ ਇਹਨਾਂ ਵਿਸ਼ਿਆਂ ਦੇ ਵਿੱਚ ਹੀ ਦਿਨ ਰਾਤ ਅਸ਼ਕਤ ਹੋਇਆ ਰਿਹਾ। ਨਹਿ ਛੂਟੀ ਅਦਮਾਈ, ਅਦਮਾਈ ਦਾ ਅਰਥ ਹੈ ਜਿਹੜੀ ਨੀਚਤਾਈ ਸੀ, ਜਿਹੜੀ ਸਾਡੇ ਮਨ ਦੇ ਵਿੱਚ ਬੁਰੇ ਖਿਆਲ ਆਉਂਦੇ ਨੇ, ਜਿਹਨੂੰ ਆਪਾਂ ਬਦੀ ਕਹਿ ਸਕਦੇ ਹਾਂ। ਨਹਿ ਛੂਟੀ ਅਦਮਾਈ, ਜਿਹੜੀ ਬਦੀ ਸੀ, ਬੁਰਿਆਈ ਸੀ, ਉਹ ਸਾਡੇ ਮਨ ਦੇ ਵਿੱਚੋਂ ਨਹੀਂ ਛੁੱਟ ਸਕੀ। ਸਾਧ ਸੰਗ ਕਬਹੂ ਨਹੀਂ ਕੀਨਾ, ਨਹਿ ਕੀਰਤ ਪ੍ਰਭ ਗਾਈ। ਲੋ ਇਸ ਤਰ੍ਹਾਂ ਸਾਡਾ ਜਨਮ ਬਤੀਤ ਹੋ ਰਿਹਾ ਹੈ, ਕਦੇ ਅਸੀਂ ਸਾਧ ਸੰਗ, ਸਾਧੂ ਪੁਰਸ਼ਾਂ ਦਾ ਸੰਗ ਵੀ ਨਹੀਂ ਕੀਤਾ। ਜਿੱਥੇ ਕਿਧਰੇ ਕੋਈ ਕੀਰਤਨ ਕਥਾ ਦਾ ਸਮਾਗਮ ਹੋਵੇ, ਉੱਥੇ ਵੀ ਜਾ ਕੇ ਕਿਧਰੇ ਹਾਜ਼ਰੀ ਨਹੀਂ ਭਰੀ, ਨਹਿ ਕੀਰਤ ਪ੍ਰਭ ਗਾਈ, ਤੇ ਨਾ ਹੀ ਸੰਗਤ ਵਿੱਚ ਬੈਠ ਕੇ ਆਪ ਵਾਹਿਗੁਰੂ ਦੀ ਮਹਿਮਾ ਵਡਿਆਈ ਗਾਇਨ ਕੀਤੀ। ਭਾਵ ਨਾ ਤੇ ਸੰਗਤ ਵਿੱਚ ਆਏ ਬੈਠ ਕੇ ਸੁਣਿਆ, ਤੇ ਨਾ ਹੀ ਬੈਠ ਕੇ ਵਾਹਿਗੁਰੂ ਦੀ ਕੀਰਤਨ ਭਗਤੀ ਨੂੰ ਗਾਇਨ ਕੀਤਾ। ਜਨ ਨਾਨਕ ਮੈਂ ਨਾਹੇ ਕੋ ਗੁਣ, ਰਾਖ ਲਿਹੋ ਸਰਨਾਏ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਖੀਰ ਤੇ ਸਾਨੂੰ ਸਿੱਖਿਆ ਦਿੰਦੇ ਹਨ ਬਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ, ਹੇ ਵਾਹਿਗੁਰੂ ਜੀ ਮੇਰੇ ਵਿੱਚ ਤਾਂ ਕੋਈ ਵੀ ਗੁਣ ਨਹੀਂ ਹੈ, ਰਾਖ ਲਿਹੋ ਸਰਨਾਈ, ਪਰ ਹੁਣ ਮੈਂ ਤੁਹਾਡੀ ਸ਼ਰਨ ਵਿੱਚ ਆ ਕੇ ਪਿਆ ਹਾਂ ਤੇ ਕਿਰਪਾ ਕਰਕੇ ਮੈਨੂੰ ਰੱਖ ਲਓ, ਕਿਉਂਕਿ ਤੁਹਾਡਾ ਬਿਰਦ ਹੈ ਜੋ ਸ਼ਰਨ ਆਵੇ ਤੇ ਸਕੰਠ ਲਾਵੇ। ਇਹ ਬਿਰਦ ਸਵਾਮੀ ਸੰਦਾ, ਅਸੀਂ ਭਾਵੇਂ ਚੰਗੇ ਹਾਂ ਮਾੜੇ ਹਾਂ, ਬੁਰੇ ਭਲੇ ਹਮ ਥਾਰੇ, ਤੇ ਹੁਣ ਕਿਰਪਾ ਕਰਕੇ ਮਹਾਰਾਜ ਸਾਨੂੰ ਰੱਖ ਲਓ। ਸੋਰਠ ਮਹੱਲਾ ਨਾਵਾਂ ਮਾਈ ਮਨ ਮੇਰੋ ਬਸ ਨਾ ਹੈ। ਲੋਣ ਫਿਰ ਮਾਈ ਸ਼ਬਦ ਦੁਆਰਾ ਸਰਬੱਤ ਮਾਈ ਭਾਈ ਨੂੰ ਸਾਂਝਾ ਉਪਦੇਸ਼ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ। ਹੇ ਮਾਈ, ਹੇ ਉੱਤਮ ਸਖੀ, ਇਹ ਮੇਰਾ ਆਪਣਾ ਮਨ ਵਸ ਵਿੱਚ ਨਹੀਂ ਆਉਂਦਾ। ਨਿਸਬਾਸਰ ਬਿਖੀਅਨ ਕੋ ਧਾਵਤ ਕਿਹੇ ਬਿਦ ਰੋਕੋ ਤਾਹੇ ਰਹਾ। ਇਹ ਰਾਤ ਦਿਨ ਵਿਸ਼ਿਆਂ ਦੇ ਮਗਰ ਹੀ ਦੌੜਿਆ ਫਿਰਦਾ। ਕੋਈ ਸ਼ਬਦ ਗੀਤ ਸੰਗੀਤ ਸੁਣਨ ਵਾਸਤੇ, ਕਦੇ ਕੋਮਲ ਸਪਰਸ਼ ਵਾਸਤੇ, ਕਦੇ ਸੁੰਦਰ ਰੂਪ ਵੱਲ, ਕਦੇ ਕਿਸੇ ਸੁਗੰਧੀ ਵੱਲ, ਕਦੇ ਕਿਸੇ ਰਸ ਵੱਲ, ਇਹ ਵਿਸ਼ਿਆਂ ਦੇ ਮਗਰ ਹੀ ਰਾਤ ਦਿਨ ਦੌੜਿਆ ਫਿਰਦਾ ਹੈ। ਕਿਹ ਬਿਦ ਰੋਕੋ ਤਾਹੀਂ, ਦੱਸੋ ਮੈਂ ਉਸ ਮਨ ਨੂੰ ਕਿਵੇਂ ਰੋਕਾਂ ਜਿਹੜਾ ਵਿਸ਼ਿਆਂ ਦੇ ਮਗਰ ਦੌੜਿਆ ਫਿਰਦਾ, ਉਸ ਮਨ ਨੂੰ ਕਿਵੇਂ ਕਾਬੂ ਕਰਾਂ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਵੇਦ ਪ੍ਰਾਣ ਸਿਮਰਤ ਕੇ ਮਤ ਸੁਣ ਨਿਮਖ ਨਾਹੀਏ ਬਸਾਵੈ। ਦੇਖ ਲੋ ਸਾਡੇ ਮਨ ਦੀ ਹਾਲਤ ਇਹ ਹੈ, ਜੋ ਵੇਦ ਪੁਰਾਣ ਨੇ, ਸਿਮਰਤੀਆਂ ਦੇ ਮਤ ਸਿਧਾਂਤ ਨੇ, ਉਹਨਾਂ ਨੂੰ ਸੁਣ ਕੇ ਨਿਮਖ ਨਾ ਹੀ ਇਹ ਬਸਾਵੈ। ਨਿਮਖ ਮਾਤਰ ਵੀ, ਇੱਕ ਅੱਖ ਦਾ ਹੋਰਾ ਮਾਤਰ ਵੀ ਆਪਣੇ ਹਿਰਦੇ ਵਿੱਚ ਨਹੀਂ ਵਸਾਉਂਦਾ। ਭਾਵ ਹੁਣ ਕਈ ਵਾਰੀ ਸੰਗਤ ਕਰਨ ਦਾ ਮੌਕਾ ਮਿਲ ਜਾਂਦਾ, ਜੋ ਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਬਾਣੀਆਂ ਸਿਰ ਬਾਣੀ, ਹੋਰ ਵੀ ਆਪਾਂ ਵੇਦਾਂ ਪੁਰਾਣਾ ਸਿਮਰਤੀਆਂ ਦੇ ਅਸੀਂ ਪਾਠ ਸੁਣਦੇ ਹਾਂ, ਉਹਨਾਂ ਦੀ ਕਥਾ ਵਿਚਾਰ ਵੀ ਸੁਣਦੇ ਹਾਂ, ਪਰ ਉਹਨਾਂ ਵੇਦਾਂ ਪੁਰਾਣਾ ਸਿਮਰਤੀਆਂ ਦੇ ਮਤ ਸਿਧਾਂਤ ਸੁਣ ਕੇ ਤੇ ਇੱਕ ਵੀ ਗੱਲ ਨਿਮਖ ਦਾ ਅੱਖ ਦੇ ਫੋਰੇ ਮਾਤਰ, ਇੱਕ ਨਿਮਖ ਭਰ ਦੇ ਵਿੱਚ ਕੋਈ ਗੱਲ ਆਪਣੇ ਹਿਰਦੇ ਵਿੱਚ ਨਹੀਂ ਵਸਾਉਂਦਾ। ਪਰ ਤਨ ਪਰ ਦਾਰਾ ਸਿਉਂ ਰਚਿਓ ਬਿਰਥਾ ਜਨਮ ਸਰਾਵੈ। ਸਾਡੇ ਮਨ ਦੀ ਹਾਲਤ ਕੀ ਹੈ? ਪਰਾਏ ਧਨ ਦੇ ਪਿੱਛੇ ਦੌੜਿਆ ਫਿਰਦਾ, ਪਰਾਈ ਇਸਤਰੀ ਦੇ ਮੋਹ ਪਿਆਰ ਦੇ ਵਿੱਚ ਰਚਿਆ ਮਿਚਿਆ ਫਿਰਦਾ। ਪਰ ਤਨ ਪਰ ਦਾਰਾ ਸਿਉਂ ਰਚਿਓ, ਪਰਾਏ ਧਨ ਨੂੰ ਚੁਰਾਉਣ ਵਾਸਤੇ ਤੇ ਪਰਾਈ ਇਸਤਰੀ ਨਾਲ ਵਿਕਾਰ ਭੋਗਣ ਦੇ ਵਾਸਤੇ ਉਸੇ ਪਾਸੇ ਮਸ ਹੋਇਆ ਰਹਿੰਦਾ। ਬਿਰਥਾ ਜਨਮ ਸਰਾਵੈ, ਇਹਨਾਂ ਪੁੱਠੇ ਕੰਮਾਂ ਦੇ ਵਿੱਚ, ਉਲਟੇ ਕੰਮਾਂ ਦੇ ਵਿੱਚ ਆਪਣਾ ਜਨਮ ਵਿਅਰਥ ਗੁਵਾਰਿਆ ਹੈ। ਸਰਾਵਾ ਦਾ ਅਰਥ ਹੁੰਦਾ ਬਤੀਤ ਕਰਨਾ, ਗੁਆਉਣਾ। ਬਿਰਥਾ ਜਨਮ ਸਰਾਵੈ, ਇਹ ਆਪਣਾ ਜਨਮ ਵਿਅਰਥ ਗੁਵਾਰਿਆ ਹੈ। ਮਦ ਮਾਇਆ ਕੈ ਭਇਓ ਬਾਵਰੋ ਸੂਜਤ ਨਹਿ ਕਛ ਗਿਆਨਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਮਾਈ, ਹੇ ਉੱਤਮ ਸਖੀ ਹੈ ਮਹਾਂਪੁਰਖੋ, ਮਦ ਮਾਇਆ ਕੈ ਪਯੋ ਬਾਵਰੋ, ਇਹ ਸਾਡਾ ਮਨ ਮਾਇਆ ਦੇ ਮਦ ਹੰਕਾਰ ਕਰਕੇ, ਮਾਇਆ ਦੇ ਨਸ਼ੇ ਕਰਕੇ ਪਾਗਲ ਹੋਇਆ ਫਿਰਦਾ। ਬਾਵਰ ਕਹਿੰਦੇ ਨੇ ਪਾਗਲ ਨੂੰ, ਝੱਲੇ ਨੂੰ, ਕਮਲੇ ਨੂੰ। ਮਦ ਮਾਇਆ ਕੈ ਪਯੋ ਬਾਵਰੋ, ਮਾਇਆ ਦੇ ਹੰਕਾਰ ਦੇ ਵਿੱਚ ਮਸਤ ਹੋਇਆ ਫਿਰਦਾ, ਪਾਗਲ ਹੋਇਆ ਫਿਰਦਾ। ਸੂਜਤ ਨਹਿ ਕਸ਼ ਗਿਆਨਾ, ਇਸ ਨੂੰ ਕੋਈ ਆਤਮਾ ਪਰਮਾਤਮਾ ਦਾ ਤੇ ਪਰਮਾਰਥ ਦਾ ਕੋਈ ਗਿਆਨ ਸੁਝਦਾ ਹੀ ਨਹੀਂ ਹੈ। ਘਟ ਹੀ ਪੀਤਰ ਬਸਤ ਨਿਰੰਜਨ ਤਾਕੋ ਮਰਮ ਨਾ ਜਾਨਾ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਹਨ, ਘਟ ਹੀ ਪੀਤਰ ਬਸਤ ਨਿਰੰਜਨ, ਨਿਰੰਜਨ ਦਾ ਅਰਥ ਹੈ ਸ਼ੁੱਧ ਸਰੂਪ ਵਾਹਿਗੁਰੂ। ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਹਿਰਦੇ ਵਿੱਚ ਹੀ ਵਸ ਰਿਹਾ ਹੈ, ਤਾਕੋ ਮਰਮ ਨਾ ਜਾਨਾ, ਪਰ ਉਸਦਾ ਮਰਮ ਭੇਤ ਇਸਨੇ ਜਾਣਿਆ ਹੀ ਨਹੀਂ। ਜਬ ਹੀ ਸ਼ਰਨ ਸਾਧ ਕੀ ਆਇਓ ਦੁਰਮਤ ਸਗਲ ਬਿਨਾਸੀ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ, ਜਦੋਂ ਇਹ ਮਨ ਸਾਧ ਸਤਿਗੁਰੂ ਦੀ ਸ਼ਰਨ ਵਿੱਚ ਆਇਆ, ਦੁਰਮਤ ਸਗਲ ਬਿਨਾਸੀ, ਫਿਰ ਇਸ ਦੀ ਸਾਰੀ ਖੋਟੀ ਮਤ ਨਾਸ ਹੋ ਗਈ। ਭਾਵ ਜਦੋਂ ਸਤਿਗੁਰੂ ਦੀ ਸ਼ਰਨ ਵਿੱਚ ਆ ਗਏ, ਗੁਰੂ ਦੀ ਮਤ ਨੂੰ ਧਾਰਨ ਕਰ ਲਿਆ, ਤੇ ਗੁਰੂ ਦੀ ਮਤ ਨੂੰ ਧਾਰਨ ਕਰਨ ਦੇ ਨਾਲ ਖੋਟੀ ਮਤ ਸਾਰੀ ਹੀ ਆਪਣੇ ਆਪ ਨਾਸ ਹੋ ਗਈ। ਪਰ ਇੱਕ ਗੱਲ ਯਾਦ ਰੱਖੋ, ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਇੱਕ ਬੜੀ ਸੁੰਦਰ ਗੱਲ ਸਮਝਾਈ ਹੈ, ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ। ਕਿਸੇ ਭਾਂਡੇ ਵਿੱਚ ਕੋਈ ਚੀਜ਼ ਪਾ ਕੇ ਰੱਖੀ ਹੋਈ ਹੈ, ਜੇ ਅਸੀਂ ਉਹਦੇ ਵਿੱਚ ਹੋਰ ਕੋਈ ਵਸਤੂ ਪਾਉਣਾ ਚਾਹੀਏ, ਤੇ ਜਿਹੜੀ ਪਹਿਲੀ ਪਾਈ ਹੋਈ ਜਾਂ ਭਰੀ ਹੋਈ ਉਹਨੂੰ ਪਾਸੇ ਕਰਨਾ ਪਵੇਗਾ, ਉਹਨੂੰ ਬਾਹਰ ਢੇਰੀ ਕਰਨਾ ਪਵੇਗਾ। ਇਸੇ ਤਰ੍ਹਾਂ ਜਦੋਂ ਆਪਾਂ ਗੁਰੂ ਦੇ ਕੋਲ ਆਉਣਾ ਹੈ ਨਾ, ਤੇ ਗੁਰੂ ਦੀ ਮਤ ਨੂੰ ਲੈਣਾ ਹੈ, ਤੇ ਆਪਣੇ ਮਨ ਦੀ ਮਤ ਨੂੰ ਛੱਡਣਾ ਪਏਗਾ। ਮਨ ਕੀ ਮਤ ਤਿਆਗੋ ਹਰਜਨ ਇਹ ਬਾਤ ਕਠਿਨੀ। ਮਨ ਦੀ ਮਤ ਨੂੰ ਛੱਡਣਾ ਬੜੀ ਔਖੀ ਗੱਲ ਹੈ, ਕਿਉਂਕਿ ਹੁਣ ਤੱਕ ਸਾਡੇ ਮਨ ਦੀ ਮਤੀ ਪ੍ਰਧਾਨ ਬਣੀ ਹੋਈ ਹੈ। ਕੋਈ ਵੀ ਕੰਮ ਕਰਦੇ ਹਾਂ ਜੋ ਮਨ ਕਹਿੰਦਾ ਉਹੀ ਕਰਦੇ ਹਾਂ, ਪਰ ਮਨ ਦੀ ਮਤ ਛੱਡ ਕੇ ਗੁਰੂ ਦੀ ਮਤ ਨੂੰ ਧਾਰਨ ਕਰਨਾ ਬਹੁਤ ਔਖੀ ਗੱਲ ਹੈ। ਪਰ ਹਜ਼ੂਰ ਕਹਿੰਦੇ ਨੇ ਜਦੋਂ ਅਸੀਂ ਸਤਿਗੁਰੂ ਦੀ ਸ਼ਰਨ ਵਿੱਚ ਆਏ ਤੇ ਸਤਿਗੁਰੂ ਦੀ ਮਤ ਨੂੰ ਧਾਰਨ ਕੀਤਾ ਤੇ ਉਸਨੇ ਖੋਟੀ ਮਤ ਸਾਡੀ ਸਾਰੀ ਨਾਸ ਕਰ ਦਿੱਤੀ, ਤਬ ਨਾਨਕ ਚੇਤਿਓ ਚਿੰਤਾ ਮਨ ਕਾਟੀ ਜਮ ਕੀ ਫਾਸੀ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਹਨ, ਫਿਰ ਅਸੀਂ ਉਸ ਚਿੰਤਾ ਮਣੀ ਵਾਂਗੂ ਸਾਰੀਆਂ ਚਿਤਵਣੀਆਂ ਪੂਰੀਆਂ ਕਰਨ ਵਾਲਾ ਜੋ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਉਹਨੂੰ ਚੇਤੇ ਕੀਤਾ। ਤਬ ਨਾਨਕ ਚੇਤਿਓ ਚਿੰਤਾ ਮਨ, ਚਿੰਤਾ ਮਣੀ ਤੋਂ ਭਾਵ ਹੈ ਨਾਮ ਦੀ, ਅਸੀਂ ਵਾਹਿਗੁਰੂ ਦੇ ਨਾਮ ਨੂੰ ਚੇਤੇ ਕੀਤਾ। ਕਾਟੀ ਜਮਕੀ ਫਾਸੀ, ਤੇ ਉਸ ਨਾਮ ਨੇ ਸਾਡੀ ਜਮਾਂ ਦੀ ਫਾਹੀ ਵੀ ਕੱਟ ਦਿੱਤੀ। ਏਕ ਚਿਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਥਾਂ ਤੇ ਸਤਿਗੁਰੂ ਦੇ ਬਚਨ ਆਏ ਨੇ, ਅਫਰਿਓ ਜਮ ਪਕੜਿਆ ਨਾ ਜਾਈ। ਜਿਹੜਾ ਜਮ ਐਸਾ ਅਫਰਿਆ ਹੋਇਆ ਹੈ ਉਹ ਕਿਸੇ ਤੋਂ ਪਕੜਿਆ ਨਹੀਂ ਜਾਂਦਾ। ਅਫਰਿਓ ਜਮ ਮਾਰਿਆ ਨਾ ਜਾਈ, ਗੁਰ ਕੈ ਸ਼ਬਦ ਦੇ ਨੇੜ ਨਾ ਜਾਈ। ਸ਼ਬਦ ਸੁਣੇ ਜਮ ਦੂਰੋਂ ਭਾਗੈ, ਮਤ ਮਾਰੇ ਹਰ ਜੀਓ ਬੇਪਰਵਾਹ ਹੈ। ਜਿੱਥੇ ਗੁਰੂ ਕਾ ਸ਼ਬਦ ਆ ਜਾਂਦਾ ਨਾ, ਉੱਥੇ ਜਮ ਨੇੜੇ ਨਹੀਂ ਆ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਜਦੋਂ ਮੈਂ ਵਾਹਿਗੁਰੂ ਦੇ ਨਾਮ ਨੂੰ ਚੇਤੇ ਕੀਤਾ, ਕਾਟੀ ਜਮ ਕੀ ਫਾਸੀ, ਉਸ ਨਾਮ ਨੇ ਜਮਾਂ ਦੀ ਫਾਹੀ ਕੱਟ ਦਿੱਤੀ। ਸੋਰਠ ਮਹੱਲਾ ਨਾਵਾ ਰੇ ਨਾਰ, ਇਹ ਸਾਚੀ ਜੀ ਤਾਰ। ਲਓ ਹੁਣ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਡੇ ਮਨ ਨੂੰ ਫਿਰ ਅੱਗੇ ਵੈਰਾਗਮੀ ਉਪਦੇਸ਼ ਦਿੰਦੇ ਹਨ। ਰੇ ਨਰ, ਪਹਿਲਾਂ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ ਸੀ, ਫਿਰ ਮਾਈ ਸ਼ਬਦ ਦੁਆਰਾ ਸੰਬੋਧਨ ਕਰਕੇ ਦੋ ਸ਼ਬਦਾਂ ਵਿੱਚ ਉਪਦੇਸ਼ ਦਿੱਤਾ, ਤੇ ਹੁਣ ਰੇ ਨਰ ਮਨੁੱਖ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ। ਰੇ ਨਰ ਇਹ ਸਾਚੀ ਜੀਤ ਆਰ, ਹੇ ਮਨੁੱਖ ਇਹ ਇੱਕ ਸੱਚੀ ਗੱਲ ਹੈ ਤੇ ਇਹਨੂੰ ਆਪਣੇ ਦਿਲ ਵਿੱਚ ਧਾਰਨ ਕਰ। ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ ਰਹਾਉ। ਇਹ ਸਾਰਾ ਸੰਸਾਰ ਇਸ ਤਰ੍ਹਾਂ ਹੈ ਜਿਵੇਂ ਰਾਤ ਨੂੰ ਅਸੀਂ ਸੁਪਨਾ ਵੇਖਦੇ ਹਾਂ। ਜਿੰਨਾ ਚਿਰ ਆਦਮੀ ਸੁੱਤਾ ਹੋਵੇ ਉਸ ਵੇਲੇ ਸੁਪਨਾ ਸੱਚਾ ਦਿਖਾਈ ਦਿੰਦਾ ਹੈ, ਤੇ ਜਦੋਂ ਜਾਗ ਆ ਜਾਵੇ ਬਿਨਸਤ ਲਗਤ ਨਾ ਬਾਰ, ਉਹਨੂੰ ਨਾ ਸੁਣਦਿਆਂ ਦੇਰ ਨਹੀਂ ਲੱਗਦੀ। ਇਸੇ ਤਰ੍ਹਾਂ ਸੰਸਾਰ ਦੀ ਹਾਲਤ ਹੈ, ਜਿਵੇਂ ਅਸੀਂ ਰਾਤ ਨੂੰ ਸੁਪਨਾ ਵੇਖਦੇ ਹਾਂ। ਜਿੰਨਾ ਚਿਰ ਆਦਮੀ ਸੁੱਤਾ ਹੋਵੇ ਸੁਪਨਾ ਸੱਚਾ ਪ੍ਰਤੀਤ ਹੁੰਦਾ, ਜਦੋਂ ਅੱਖ ਖੁੱਲ ਜਾਵੇ ਤੇ ਸੁਪਨਾ ਝੂਠਾ ਸਿੱਧ ਹੁੰਦਾ। ਇਸੇ ਤਰ੍ਹਾਂ ਜਿੰਨਾ ਚਿਰ ਮੋਹ ਮਾਇਆ ਦੀ ਅਗਿਆਨ ਦੀ ਨੀਂਦ ਵਿੱਚ ਅਸੀਂ ਸੁੱਤੇ ਹੋਏ ਹਾਂ, ਉਨਾ ਚਿਰ ਸੰਸਾਰ ਵੀ ਸੱਚਾ ਲੱਗਦਾ। ਜਦੋਂ ਗਿਆਨ ਦੀ ਅੱਖ ਖੁੱਲ ਜਾਂਦੀ ਹੈ, ਅੰਦਰੋਂ ਮਨ ਜਾਗ ਪੈਂਦਾ ਹੈ। ਜਾਗ ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ, ਤੇ ਉਸ ਵੇਲੇ ਸੰਸਾਰ ਝੂਠਾ ਸੁਪਨਾ ਬਣਦਿਆਂ ਦੇਰ ਨਹੀਂ ਲੱਗਦੀ। ਇਸੇ ਲਈ ਹਜ਼ੂਰ ਸਾਡੇ ਮਨ ਨੂੰ ਕਹਿੰਦੇ ਨੇ ਕਿ ਐ ਮਨੁੱਖ, ਤੂੰ ਇਸ ਗੱਲ ਨੂੰ ਸੱਚੀ ਜਾਣ ਤੇ ਆਪਣੇ ਦਿਲ ਵਿੱਚ ਧਾਰਨ ਕਰ। ਸਾਰਾ ਸੰਸਾਰ ਇਸ ਤਰ੍ਹਾਂ ਹੈ ਜਿਵੇਂ ਸੁਪਨਾ ਹੁੰਦਾ, ਇਹਨੂੰ ਨਾ ਸੁਣਦਿਆਂ ਕੋਈ ਦੇਰ ਨਹੀਂ ਲੱਗਦੀ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਿਰ ਆਖਦੇ ਹਨ, ਬਾਰੂ ਪੀਤ ਬਨਾਈ ਰਾਚ ਪਾਚ, ਰਹਿਤ ਨਹੀਂ ਦਿਨ ਚਾਰ। ਜਿਵੇਂ ਕਿਸੇ ਮਨੁੱਖ ਨੇ, ਬਾਰੂ ਦਾ ਅਰਥ ਹੈ ਜਿਹੜਾ ਕੱਕਾ ਰੇਤਾ ਹੁੰਦਾ, ਬਰੇਤੀ ਹੁੰਦੀ ਹੈ। ਬਾਰੂ ਪੀਤ ਬਨਾਈ ਰਾਚ ਪਾਚ, ਕੱਲੇ ਰੇਤੇ ਦੀ ਕੰਧ ਤੇ ਪਾਣੀ ਨਾਲ ਲਿੰਬ ਪੋਚ ਕੇ, ਰਾਚ ਪਾਚ ਦਾ ਅਰਥ ਹੈ ਵੀ ਲਿੰਬ ਪੋਚ ਕੇ। ਜਿਵੇਂ ਕੋਈ ਆਦਮੀ ਕੱਲੀ ਰੇਤੇ ਦੀ ਕੰਧ ਨੂੰ ਪਾਣੀ ਦੇ ਨਾਲ ਪਿਓ ਪਿਓ ਕੇ ਲਿੰਬ ਪੋਚ ਕੇ ਬਣਾਉਂਦਾ ਹੈ, ਰਹਿਤ ਨਹੀਂ ਦਿਨ ਚਾਰ, ਉਹ ਚਾਰ ਦਿਨ ਵੀ ਨਹੀਂ ਰਹਿੰਦੀ। ਕਿਉਂਕਿ ਜਿਹੜੀ ਕੱਲੀ ਰੇਤੇ ਦੀ ਕੰਧ ਹੈ ਤੇ ਜਦੋਂ ਹਵਾ ਲੱਗਦੀ ਹੈ ਤੇ ਉਹ ਰੇਤਾ ਉਹ ਸਰਕਣ ਲੱਗ ਜਾਂਦਾ। ਧੁੱਪ ਦੇ ਨਾਲ ਜਦੋਂ ਪਾਣੀ ਸੁੱਕ ਜਾਂਦਾ, ਰੇਤੇ ਦੀ ਕੰਧ ਡਿੱਗ ਪੈਂਦੀ ਹੈ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਜਿਵੇਂ ਰੇਤੇ ਦੀ ਕੰਧ ਲਿੰਬ ਪੋਚ ਕੇ ਕਿਸੇ ਨੇ ਬਣਾਈ, ਉਹ ਚਾਰ ਦਿਨ ਵੀ ਨਹੀਂ ਰਹਿੰਦੀ। ਜਦੋਂ ਉਸ ਨੂੰ ਧੁੱਪ ਲੱਗੀ, ਪਾਣੀ ਸੁੱਕ ਗਿਆ ਤੇ ਫਿਰ ਉਸੇ ਵੇਲੇ ਰੇਤੇ ਦੀ ਕੰਧ ਸਾਰੀ ਡਿੱਗ ਪੈਂਦੀ ਹੈ तैसे ही ये सुख माया के और जो कहां गवार। ओए मूर्ख, इसे तरह ही सारे माया दे सुख ने। ए भी एक ए रेते दी कंध है, इन्हें हमेशा नहीं रहना माया दे सुखा ने। सतगुरु महाराज ने एक थां ते होर भी उदाहरण दिती है, माई माया शल त्रिण की यगन मेह की छाया, गोबिंद भजन बिन हड़का जल। ए माया दे छल रूप है, जिवें कखां दी आग बहुत ही देर नहीं बलदी, बदल दी छां भी बहुता चिर नहीं रहिंदी, हड़ दा पानी भी बहुता चिर नहीं रहिंदा। इसे तरह ही सारे माया दे सुख ने, और जो कहां गवारो मूर्खा, किथे तू इन्हां दे विच फसिया होया। अज हूं समझ कश बिगड़ियो ना है न भाजले ना मुरार। लो हजूर कहिंदे ने, ऐ मनुख हले भी समझ लै, हले भी समझ लै, हले तेरा कुछ नहीं बिगड़िया। जिवें एक पुरानी कहावत है, कहिंदे डुल्ले बेरां दा कुछ नहीं बिगड़िया, हले भी समझ है। भजले नाम मुरार तू हले भी वाहिगुरु दा नाम जप लै, चंगी गल है। कहो नानक निज मत साधन कहो, भाख्यो तोहे पुकार। धन श्री गुरु तेग बहादुर साहिब जी फरमाउंदे ने कि ऐ मनुख भी अपने मत नूं सिद्ध करन दे वास्ते तेनू यतन करना चाहिदा। अपना जो तेरा मत है, जो अपना तेरा जिंदगी दा प्रयोजन है, भई प्राप्त मानुख देहुरिया, गोबिंद मिलन की एह तेरी बरिया, मिल जगदीश मिलन की बरिया, चिरंग काल एह देह संजरिया। ए अपने मत नूं अपने जीवन दे इस तत्थ नूं सिद्ध करन वास्ते, भाव वाहिगुरु दी प्राप्ति वास्ते तेनूं यतन करना चाहिदा है। पाखियो तुहे पुकार, ते असीं तेनूं पुकार पुकार के, उच्ची बोल बोल के तेनूं दस दिता सारी गल। हुण तेरी मर्जी, तूं अपने मत नूं अपने जीवन दे मनोरथ नूं किवें सिद्ध करना। निज मत दा अर्थ हो गया अपना प्रयोजन, अपने जीवन दा उद्देश, अपने जीवन दा लक्ष्य सिद्ध करन वास्ते तेनूं इह उपदेश दिता है, ते उच्ची बोल के दिता। हुण तेरी मर्जी, तू अपने इस प्रयोजन नूं सिद्ध करना है के नहीं करना। जिहड़ा मत शब्द है, इहदे विद्वाना ने वखो वखरे अर्थ भी कीते ने। कहो नानक निज मत साधन को, भी निज मत दा मुख अर्थ हो गया भी अपने जीवन दा प्रयोजन, अपने जीवन दा उद्देश, अपने जीवन दा तत्थ, अपने जीवन दा जो असली लक्ष्य है। ते दूसरा मत दा अर्थ ख्याल भी कीता है। कहो नानक निज मत साधन को, भी अपना जिहड़ा ख्याल सी, जो साधुआ भी अपना ख्याल साधन वास्ते तेनू ए जो साधुआ दा अपना ख्याल सी ओ तेनू बोल के दस दिता है। ते तीसरा मत कुछ विद्वाना ने जिहड़ा मत पाठ इत्थे औंकड़ दे नाल आया, पर ओ कहिंदे ने इत्थे जे सिहारी लगी होवे। कहो नानक निज मत साधन को, भी अपनी मत नूं अपनी बुद्धि नूं साधन दा उपदेश बणदा। पर इत्थे आम प्रचलित सरूपां दे विच मत तत्ते नाल औंकड़ नाल ही आया है, पर यह भी पता लग्या कुछ सरूपां दे विच मत मुक्ता भी तत्ता आया, ते इत्थे आम जिहड़ा प्रचलित सरूपां दे विच औंकड़ दे नाल आया, ते ओह कुछ विद्वानां ने मत सिहारी नाल भी मन्निया है। पर मुख पाठ जिवें सतगुरु महाराज ने लिखिया है, इहदे अनुसार ही सानू अर्थ करना चाहीदा है, भी अपना मत अपने जीवन दा मनोरथ सिद्ध करन वास्ते तेनू ए उपदेश दिता है, ते तू इस नू कमा। धन श्री गुरु तेग बहादुर साहिब जी ने अपार मेहर कीती, सानू पावन पवित्र बड़े सुंदर ते अमोलक उपदेश बख्शे हन। आपां इन्हां नू सुनिया, सुन के अपने हिरदे विच वसाईए, इहदे नाल साडे जीवन दी सफलता हो सकदी है। सो सब संगतां दा हार्दिक धन्नवाद, होईआं भुल्लां चुकां लई खिमा करना। अज हूं समझ कछ बिगड़ियो ना हैन, भजले नाम मुरार। कहो नानक निज मत साधन कहो, पाखियो तुहे पुकार। वाहिगुरु जी का खालसा, वाहिगुरु जी की फतेह।